Thank you. एक करे अरदास, जियो पिंड सब तेरे पास, आपे नेड़े दूर आपे ही, आपे मंजमिया नू आपे वेखे सुने आपे ही, कुदरत करे जहानू ज्योतिष फावे नानका, हुकुम सोई परवानो दाना बिना दाना बिना दाना बिना मैं दरिया मेरा दाना बिना जी तंदूर हुंदे दुखड़े सेवा करके मान पाइंदे, जपिए तंदूर हुंदे सेवा करके मान पाइंदे,
सेवा करके मान पाई। शरीर जिसकी इच्छा 84 लाख जी अर्जुन ने तो करनी ही है, 33 करोड़ देवता भी कर रहा है, इस देह को सिमरें देव उसकी सफलता दे वास्ते पहले समय च लोग प्राणायाम मन करके मन का साधन और तपस्या शरीर करके गर्मी सर्दी भुख गया शरीर से चलनी इसमें तपस्या प्रतीक्षा कहते हैं ये चलिया करते सन। फिर मन की शुद्धि और एकाग्रता द्वारा अंतर छुपया होया वाहगुरु उसका प्रगट हो जाना उसनु प्राप्त करके सारे दुखों से बरी हो जाना हुंदा सी। पर समा आया लोगों ने उम्र कट गई शरीर उतने नरोए बली नहीं रह गए दिमाग दिल कमजोर हो गए प्रतीक्षा प्राणायाम आदि छाल चलन दे लायक ना रह गए। अज तो 500 साल पहले निरंकार ने अपने आप को गुरु नानक रूप में प्रकट करके समय के मुताबिक ओहाजाई उपा ओहाजाई यतन दस दिता जिन्हें पहले समय के लोग रोए तकड़े होने करके जो कि बीमार वगैरह हो जाते उस समय के वैद लोग उन्होंने बड़े बड़े पूरे दवाइया दे देंगे उन्होंने खा के वह शफा हासिल करते। उस तो बाद लोगों ने तबीयत कुछ सूक्ष्म हुई यूनानी वैदिक आ गई उदों सूक्ष्म हुई एलोपैथी आ गई उदों भी तबीयत सूक्ष्म हो गई लोगों ने होम्योपैथी चल पी मामूली 2-4 गोलियां खसे दाने या 2-4 ड्राफ्ट पानी दे फायदा उन्ना की होंगे जिन्ना कि बड़े बड़े पूरे करते। इसी तरह ही समय के मुताबिक गुरु बाबा जी ने इस समय के लोगों की जिस्मानी दिमागी हालत को अनुभव करदिया होया आप जी ने एक सिखी भगती मार्ग चलाया जिसके मुख्य असूल गुरमुख नाम का निशान हैं। सो प्राणायाम की बजाय आप जी ने नाम सेवन की थ्योरी प्रचलित की नाम जपने युक्तियां प्रचलित कीतियां बिरती की एकाग्रता वास्ते और तपस्या की बजाय गुरु गुरु संघ की सेवा में तरजीह दी। प्रतीक्षा तपस्या के शरीर में ही खेचल होंगी है इधर सेवा करके भी और दोनों हालतों में सेवा मन की शुद्धि और सिमरन अभ्यास मन की एकाग्रता करता है। शुद्धि एकाग्रता द्वारा ही जो छुपया वाहिगुरु उसका अंदरों प्रगट होना होता है। सो सेवा करके बड़े बड़े उच्च मरतबे प्राप्त हुए। गुरु अंगद जी ने सेवा करके ही तगद्दी प्राप्त हुई। बाबा अमरदास जी ने 60 साल की उम्र के गुरु शरण की प्राप्ति हुई। कल विचार चली सी अज भावें गुरु अर्जन देव महाराज जी गद्दी मिलन का गुरपुरब है इस पर विचार करांगे। ਗੁਰੂ ਅਮਰਦਾਸ ਜੀ ਇਹ ਵਿਚਾਰ ਫਿਰ ਲੈ ਲਵਾਂਗੇ। ਗੁਰੂ ਅਮਰਦਾਸ ਜੀ ਜਦੋਂ ਗੁਰਤਾ ਗੱਦੀ 'ਤੇ ਬੈਠੇ, ਬੀਬੀ ਪਾਨੀ ਦਾਨੀ ਦੋ ਲੜਕੀਆਂ ਸਨ ਆਪ ਜੀ ਦੇ, ਪਾਨੀ ਦੇ ਘਰ ਵਾਲੇ ਰਾਮਦਾਸ ਜੀ, ਦਾਨੀ ਦੇ ਘਰ ਵਾਲੇ ਰਾਮਾ ਜੀ ਸਨ। ਇਹ ਵੀ ਦੋਵੇਂ ਗੁਰੂ ਨੂੰ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਕਰਦੇ ਸਨ। ਸੋ ਬੀਬੀਆਂ ਵੀ ਆਪ ਜੀ ਨੇ ਸੇਵਾ ਦੀ ਮਹੱਤਤਾ ਨੂੰ ਅੱਛੀ ਤਰ੍ਹਾਂ ਸਮਝਿਆ ਹੋਇਆ ਸੀ ਕਿ ਗੁਰੂ ਦੀ ਖੁਸ਼ੀ ਸੇਵਾ 'ਤੇ ਹੈ, ਸੇਵਾ ਕਰਕੇ ਸਭ ਕੁਛ ਪ੍ਰਾਪਤ ਹੁੰਦਾ ਹੈ। ਸੁਣਿਓ ਆਪ ਜੀ ਹਾਲਾਂਕਿ ਦਾਮਾਦ ਸਨ, ਬੜੀ ਸੇਵਾ ਕਰਦੇ ਸਨ। ਬੀਬੀ ਭਾਨੀ ਵੀ ਸੇਵਾ ਕਰਦੀ ਸੀ, ਸੇਵਾ। ਸੋ ਇੱਕ ਦਫ਼ਾ ਦਾ ਜ਼ਿਕਰ ਸਿੱਖਾਂ ਦੇ ਦਿਲ ਵਿੱਚ ਖਿਆਲ ਆਇਆ, ਬੀਬੀ ਭਾਨੀ ਨੇ ਰੋਜ਼ ਸਵੇਰੇ ਮਤਵੇਲੇ ਇਸ਼ਨਾਨ ਕਰਾਉਣਾ ਪਿਆ, ਰਾਤ ਰਹਿੰਦੇ ਗੁਰੂ ਜੀ ਦਾ ਚੌਂਕੀ ਆਦਿ ਵਿਛਾਉਣੀ, ਉਸ 'ਤੇ ਗੁਰੂ ਜੀ ਆਸਣ ਵਿਛਾ ਕੇ ਸਮਾਧ ਸਥਿਤ ਹੋਇਆ ਕਰਦੇ ਦਿਨ ਚੜ੍ਹੇ ਤੱਕ। ਅੱਜ ਵੀ ਇਸ਼ਨਾਨ ਕਰਾਇਆ, ਇਸ਼ਨਾਨ ਤੋਂ ਬਾਅਦ ਗੁਰੂ ਜੀ ਚੌਂਕੀ ਦੇ ਉੱਪਰ ਚੌਂਕੜਾ ਮਾਰ ਕੇ ਸਜ ਗਏ। ਚੌਂਕੀ ਦਾ ਇੱਕ ਪਾਵਾ ਕਮਜ਼ੋਰ ਬਹੁਤ, ਚਿੱਤ ਵਿੱਚ ਖਿਆਲ ਕੀਤਾ ਬੀਬੀ ਨੇ, ਅਗਰ ਟੁੱਟ ਗਿਆ, ਐਸਾ ਨਾ ਹੋਵੇ ਸਰੀਰ ਡੋਲ ਜਾਏ, ਗਿਰ ਜਾਏ, ਸੱਟ ਲੱਗੇਗੀ। ਉਸ ਮੌਕੇ ਆਪਣਾ ਹੱਥੋਂ ਪਾਵੇ ਦੇ ਹੇਠਾਂ ਦੇ ਦਿੱਤਾ, ਉਸੇ ਥਾਂ ਬੈਠੀ ਰਹੀ। ਗੁਰੂ ਜੀ ਨੇਤਰ ਮੀਟ ਬਿਰਤੀ ਅੰਤਰਮੁੱਖ ਸਮਾਧ ਸਥਿਤ ਹੋ ਗਏ, ਉਹ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਬਿਰਤੀ ਲਵਲੀਨ ਕਰਕੇ ਉਸ ਆਨੰਦ ਵਿੱਚ ਲਵਲੀਨ ਹੋਇਆ। ਸੋ ਦਿਨ ਚੜ੍ਹੇ, ਸਮਾਧੀ ਟੁੱਟੀ, ਨੇਤਰ ਖੁੱਲ੍ਹੇ, ਕੀ ਦੇਖਿਆ? ਭਾਨੀ ਪਾਸ ਬੈਠੀ, ਪੁੱਛੋਗੇ ਬੇਟਾ ਕੀ ਗੱਲ, ਕੀ ਕਾਰਨ? ਚੁੱਪ ਰਹੇ, ਨਿਗਾਹ ਮਾਰੀ, ਪਾਵੇ ਦੇ ਹੇਠਾਂ ਹੱਥ ਦਿੱਤਾ ਹੈ, ਕਿਉਂ, ਕੀ ਕਾਰਨ? ਜਦੋਂ ਵਜ਼ਨ ਆ ਜਾਏ ਨਾੜੀਆਂ 'ਤੇ, ਖੂਨ ਦਾ ਦੌਰਾ ਬੰਦ ਹੋ ਜਾਂਦਾ ਹੈ, ਬਾਂਹ ਨੇ ਕਾਲੀ ਹੋਣੀ, ਕੀ ਕਾਰਨ? ਪਿਤਾ ਜੀ, ਪਾਵਾ ਕਮਜ਼ੋਰ ਸੀ ਚੌਂਕੀ ਦਾ, ਦਿਲ ਵਿੱਚ ਖਿਆਲ ਆਇਆ ਜੇਕਰ ਪਾਵਾ ਟੁੱਟ ਗਿਆ ਜਾਂ ਇੱਧਰ ਉੱਧਰ ਕੁਛ ਹੋਰ ਹੋ ਗਿਆ, ਚੌਂਕੀ ਡੋਲ ਜਾਏਗੀ, ਆਪ ਨੂੰ ਸੱਟ ਨਾ ਵੱਜੇ। ਇਸ ਵਾਸਤੇ ਮੈਂ ਗੁਰੂ ਜੀ ਜਿੱਥੇ ਹੋਰ ਸੇਵਾ ਕਰਦੇ ਸੀ ਪਾਨੀ, ਅੱਜ ਇਹ ਸੇਵਾ 'ਤੇ ਅਤਿਅੰਤ ਪ੍ਰਸੰਨ ਹੋਏ। ਵਕਤ ਦੀ ਸੇਵਾ ਹੁੰਦੀ ਹੈ, ਮਿਹਨਤ ਰੱਖਦੀ ਹੈ। ਕਹਿਣ ਲੱਗੇ, ਬੇਟਾ ਮੰਗ, ਜੋ ਕੁਛ ਮੰਗਣਾ ਮੈਂ ਬੜਾ ਪ੍ਰਸੰਨ। ਬੀਬੀ ਭਾਨੀ ਕਹਿਣ ਲੱਗੀ, ਮਹਾਰਾਜ ਘਰ ਦੀ ਘਰ ਵਿੱਚ ਹੀ ਰਹਿ ਜਾਏ, ਗੁਰਤਾ ਗੱਦੀ ਦਾ ਵਿਚਾਰ ਘਰ ਦੀ ਘਰ ਵਿੱਚ। ਸੋ ਗੁਰੂ ਅਮਰਦਾਸ ਨੇ ਕਿਹਾ, ਠੀਕ ਹੈ, ਪਹਿਲੇ ਵਸਤੂ ਸੇਵਕ ਨੂੰ ਮਿਲਦੀ ਚਲੀ ਆਈ ਹੈ। ਗੁਰੂ ਨਾਨਕ ਜੀ ਨੇ ਆਪਣੇ ਪੁੱਤਰਾਂ ਨੂੰ, ਸ੍ਰੀ ਚੰਦ ਲਕਸ਼ਮੀ ਦਾਸ ਜੀ ਨੂੰ, ਭਾਵੇਂ ਹਰ ਤਰੀਕੇ ਸ੍ਰੀ ਯੋਗ ਸਨ ਪਰ ਲੈਣਾ ਜੀ ਪੂਰੀਆਂ ਕਸੋਟੀਆਂ 'ਤੇ ਪੂਰੇ ਉੱਤਰੇ, ਉਹਨਾਂ ਨੂੰ ਦਾਤ ਦਿੱਤੀ, ਸੇਵਕ ਨੂੰ ਦਿੱਤੀ, ਆਗਿਆਕਾਰੀ ਨੂੰ ਦਿੱਤੀ। ਫਿਰ ਗੁਰੂ ਅੰਗਦ ਜੀ ਨੇ ਆਪਣੇ ਪੁੱਤਰਾਂ ਦਾਸੂ ਦੱਤ ਨੂੰ ਇਹ ਬਖਸ਼ਿਸ਼ ਨਹੀਂ ਕੀਤੀ, ਸੋ ਸਾਨੂੰ ਇਹ ਦਾਤ ਦਿੱਤੀ ਹੈ ਸੇਵਾ 'ਤੇ ਪ੍ਰਸੰਨ ਹੋ ਕੇ। ਇਹ ਵਸਤੂ ਸੇਵਾ ਸੇਵਕ ਦੀ ਹੈ, ਸੇਵਕ ਵੀ ਆਗਿਆਕਾਰ ਹੋਵੇ, ਪੂਰਾ ਪ੍ਰਸੰਨ ਕਰ ਲਵੇ ਸਵਾਮੀ ਨੂੰ। ਇਸ ਕਰਕੇ ਅੱਛਾ ਤੈਂ ਬਚਨ ਮੰਗਿਆ ਹੈ, ਐਸਾ ਹੀ ਹੋ ਜਾਏਗਾ। ਖੈਰ, ਸਾਰੀ ਗੱਲ ਪ੍ਰਚਲਿਤ ਹੋ ਗਈ ਹੈ, ਪਰ ਹੋਵੇਗੀ ਉਸਦੀ ਜੋ ਪੂਰੀ ਪੂਰੀ ਆਗਿਆ ਮੰਨੇਗਾ, ਗੁਰੂ ਦੀ ਪੂਰਾ ਆਗਿਆਕਾਰੀ ਹੋਵੇਗਾ। ਤਦੇ ਕਿਹਾ, ਵੱਡੀ ਸੇਵਾ ਗੁਰੂ ਦੀ ਕੀ ਹੈ? ਯੂੰ ਬਚਨਾ ਦਾ ਆਗਿਆ ਸੁਣ ਨਹੀਂ ਸਾਹਿਬ ਸੇਵਾ,
ਆਗਿਆ ਸੁਣ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਸਾਹਿਬ ਸੇਵਾ, ਅਗਿਆ ਸਮਨੇ ਸਾਹਿਬ ਸੇਵਾ, ਅਗਿਆ ਸਮਨੇ ਸਾਹਿਬ ਸੇਵਾ, ਅਗ ਕਸਮ ਨਹੀਂ ਜੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸਮ ਨਹੀਂ ਸਾਹਿਬ ਸੇਵਾ ਸਾਹਿਬ ਸੇਵਾ
ਆਗਿਆ ਸਮਨੇ ਸਾਹਿਬ ਸੇਵਾ ਆਗਿਆ ਵਿੱਚ ਹੁਕਮ ਵਿੱਚ ਰਜ਼ਾ ਵਿੱਚ ਖੜਨਾ ਵੱਡੀ ਸੇਵਾ ਰਾਮਾ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦੋਵੇਂ ਦਾਮਾਦ ਸਨ ਦੋਵੇਂ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਵਿੱਚ ਡਟੇ ਰਹਿੰਦੇ ਸਨ ਇਹ ਸੰਗਤਾਂ ਵਿੱਚ ਪ੍ਰਗਟ ਹੋ ਗਏ ਸੀ ਗੱਲ ਦੀ ਬੜੀ ਸੇਵਾ ਕਰਦੇ ਹੈ ਅੱਗੇ ਆਗਿਆ ਵੀ ਬੜੀ ਮੰਨਦੇ ਹਨ ਪਰ ਬੀਬੀ ਪਾਣੀ ਨੇ ਵਰਦੀ ਲੈ ਲਿਆ ਔਰ ਸਾਰੇ ਵਿੱਚੋਂ ਸੇਵਾ ਵਿੱਚ ਇਹਨਾਂ ਦਾ ਨੰਬਰ ਪ੍ਰਤੀਤ ਹੁੰਦਾ ਪਤਾ ਨਹੀਂ ਕਿਸ 'ਤੇ ਖੁਸ਼ੀ ਹੋ ਜਾਏ ਗੁਰੂ ਦੀ ਇਹ ਸੰਗਤਾਂ ਦੇ ਦਿਲ ਵਿੱਚ ਖਿਆਲ ਸੋ ਉਹਦਾ ਨਿਰਣਾ ਕਰਨ ਵਾਸਤੇ ਗੁਰੂ ਅਮਰਦਾਸ ਜੀ ਅੱਜ ਚੱਲਦੇ ਹਨ ਕੁਛ ਸਿੱਖ ਸੰਗਤਾਂ ਨਾਲ ਹਨ ਜਿੱਥੇ ਰਾਮਦਾਸ ਜੀ ਸੇਵਾ ਕਰ ਔਰ ਕਰਾ ਰਹੇ ਸਨ ਸੰਗਤਾਂ 'ਤੇ ਉੱਥੇ ਪਹੁੰਚੇ ਉੱਥੇ ਖੜ੍ਹ ਗਏ ਆਪ ਜੀ ਨੇ ਆ ਕੇ ਚਰਨਾਂ 'ਤੇ ਸੀਸ ਰੱਖਿਆ ਨਮਸਕਾਰ ਕੀਤੀ ਫਰਮਾਨ ਕੀਤਾ ਭਾਈ ਰਾਮਦਾਸ ਇਹ ਥਾਂ ਇੱਕ ਥੜਾ ਤਿਆਰ ਕਰਵਾਓ ਇਤਨਾ ਉੱਚਾ ਇਤਨਾ ਲੰਬਾ ਚੌੜਾ ਹੋਣਾ ਚਾਹੀਦਾ ਹੈ ਉਸ 'ਤੇ ਬੈਠ ਕੇ ਕਿਸੇ ਵਕਤ ਸਿਮਰ ਤਿਆਰ ਵੀ ਜੁੜਿਆ ਕਰਾਂਗੇ ਕੱਲ੍ਹ ਨੂੰ ਇਸ ਵਕਤ ਤੱਕ ਤਿਆਰ ਹੋਣਾ ਚਾਹੀਦਾ ਉਹਨਾਂ ਨੇ ਅਰਜ਼ ਕੀਤੀ ਸਤਵਚਨ ਗਰੀਬ ਨਿਵਾਜ ਆਪ ਦੀ ਕਿਰਪਾ ਨਾਲ ਤਿਆਰ ਹੋ ਜਾਏਗਾ ਅੱਗੇ ਚਲੇ ਗਏ ਅੱਗੇ ਰਾਮਾ ਜੀ ਆਪ ਵੀ ਸੇਵਾ ਕਰਦੇ ਸਨ ਹੋਰ ਸੰਗਤਾਂ ਅੱਗੇ ਕਰਵਾ ਰਹੇ ਸਨ ਉਹਨਾਂ ਨੇ ਵੀ ਆ ਕੇ ਚਰਨੀ ਸ਼ੀਸ਼ ਨਵਾਇਆ ਉਹਨਾਂ ਨੂੰ ਕਹਿਣ ਲੱਗੇ ਭਾਈ ਰਾਮਾ ਇਹ ਥਾਂ ਇੱਕ ਥੜਾ ਤਿਆਰ ਕਰੋ ਇਤਨਾ ਉੱਚਾ ਇਤਨਾ ਲੰਬਾ ਚੌੜਾ ਹੋਣਾ ਚਾਹੀਦਾ ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਾਂਗੇ ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਤਿਆਰ ਕਰਨਾ ਹੋਏਗਾ ਉਹਨਾਂ ਹੱਥ ਜੋੜ ਕੇ ਅਰਜ਼ ਕੀਤੀ ਸਤ ਭਜਨ ਗਰੀਬ ਨਿਵਾਜ ਐਸਾ ਹੀ ਹੋ ਜਾਏਗਾ ਘਰ ਚਲੇ ਗਏ ਦੋਨਾਂ ਨੇ ਥੜੇ ਤਿਆਰ ਕਰ ਲਏ ਦੂਸਰਾ ਦਿਨ ਆ ਗਿਆ ਅੱਜ ਸ਼ਾਮ ਦਾ ਵਕਤ ਹੈ ਕੁਛ ਸਿੱਖ ਸੰਗਤਾਂ ਨਾਲ ਹਨ ਗੁਰੂ ਜੀ ਦੇ ਇਸੀ ਤਰ੍ਹਾਂ ਹੌਲੀ ਹੌਲੀ ਉੱਧਰ ਨੂੰ ਫੈਲਦੇ ਜਾ ਰਹੇ ਹਨ ਰਾਮਾ ਜੀ ਪਾਸ ਰਾਮਦਾਸ ਪਾਸ ਪਹੁੰਚ ਗਏ ਥੜਾ ਤਿਆਰ ਸੀ ਉਹਨਾਂ ਨੇ ਚਰਨੀ ਸੀਸ ਨਵਾਇਆ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਥੜੇ ਵੱਲ ਨਿਗਾਹ ਕੀਤੀ ਅਤੇ ਦੇਖ ਕੇ ਕਿਹਾ ਭਾਈ ਰਾਮਦਾਸ ਥੜਾ ਜਿਹਾ ਜਿਹਾ ਚਾਹੀਦਾ ਸੀ ਉਹ ਜਿਹਾ ਨਹੀਂ ਬਣ ਸਕਿਆ ਇਸ ਨੂੰ ਗਿਰਾ ਦੇ ਇਤਨਾ ਲੰਬਾ ਇਤਨਾ ਚੌੜਾ ਇਤਨਾ ਉੱਚਾ ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਤਿਆਰ ਹੋਣਾ ਚਾਹੀਦਾ ਉਹਨਾਂ ਨੇ ਅਰਜ਼ ਕੀ ਸਤਵਚਨ ਗਰੀਬ ਨਿਵਾਜ ਹਜ਼ੂਰ ਸਰਬੱਗ ਹੋ ਇਹ ਜੀਵ ਅਲਪੱਗ ਹੈ ਆਪਦਾ ਗੂੜ੍ਹ ਆਸ਼ਾ ਛੋਟੀ ਅਕਲ ਵਿੱਚ ਆਉਂਦਾ ਨਹੀਂ ਆਪ ਹੀ ਕਿਰਪਾ ਕਰਕੇ ਸੁਮਤ ਬਖਸ਼ੋ ਉੱਜਲ ਮਤ ਬਖਸ਼ੋ ਗਰੀਬ ਨਿਵਾਜ ਇਹੋ ਜਿਹਾ ਥੜਾ ਤਿਆਰ ਹੋ ਜਾਵੇ ਕੱਲ੍ਹ ਨੂੰ ਕੋਸ਼ਿਸ਼ ਕੀਤੀ ਜਾਏਗੀ ਹਜ਼ੂਰ ਦੇ ਹੁਕਮ ਅਨੁਸਾਰ ਖੈਰ ਕਹਿ ਕੇ ਚਲੇ ਗਏ ਐਸਾ ਤਿਆਰ ਕਰਾਇਆ ਅੱਗੇ ਪਹੁੰਚੇ ਅੱਗੇ ਰਾਮਾ ਜੀ ਨੇ ਚਰਨੀ ਸ਼ੀਸ਼ ਨਵਾਇਆ ਥੜੇ ਵੱਲ ਨਿਗਾਹ ਕੀਤੀ ਭਾਈ ਰਾਮਾ ਥੜਾ ਨਹੀਂ ਠੀਕ ਬਣਿਆ ਇਸ ਨੂੰ ਗਰਾ ਦਿਓ ਜਿਹਾ ਜਿਹਾ ਕਿਹਾ ਸੀ ਉਹ ਜਿਹਾ ਨਹੀਂ ਬਣ ਸਕਿਆ ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਇਤਨਾ ਲੰਬਾ ਇਤਨਾ ਚੌੜਾ ਇਤਨਾ ਉੱਚਾ ਹੋਣਾ ਚਾਹੀਦਾ ਇਉਂ ਕਰਿਓ ਉਹਨਾਂ ਅੱਗੇ ਸਤਵਚਨ ਗਰੀਬ ਨਿਵਾਜ ਟਾ ਦਿੰਦੇ ਹਾਂ ਕਿਹਾ ਤਾਂ ਇਹੋ ਜਿਹੇ ਸੀ ਕੋਈ ਗੱਲ ਨਹੀਂ ਫਿਰ ਟਾ ਦਿੰਦੇ ਹਾਂ ਖੈਰ ਚਲੇ ਗਏ ਕਹਿ ਕੇ ਅੱਜ ਤੀਸਰਾ ਦਿਨ ਆ ਗਿਆ ਦੋਨਾਂ ਨੇ ਥੜੇ ਫਿਰ ਤਿਆਰ ਕਰ ਲਏ ਫਿਰ ਪਹੁੰਚਦੇ ਹਨ ਰਾਮਦਾਸ ਜੀ ਨੇ ਆ ਕੇ ਫਿਰ ਚਰਨੀ ਸ਼ੀਸ਼ ਨਵਾਇਆ ਅਤੇ ਗੁਰੂ ਜੀ ਨੇ ਥੜੇ ਵੱਲ ਨਿਗਾਹ ਕੀਤੀ ਭਾਈ ਰਾਮਦਾਸ ਫੜਾ ਨਹੀਂ ਠੀਕ ਬਣਿਆ, ਇਸ ਨੂੰ ਗਰਾ ਦਿਓ। ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਉੱਚਾ ਹੋਵੇ, ਇਤਨਾ ਲੰਬਾ ਚੌੜਾ ਹੋਵੇ, ਉਹ ਤਿਆਰ ਕਰਿਓ। ਅਰਜ਼ ਕੀਤੀ ਗਰੀਬ ਨਿਵਾਜ, ਕਲਯੁਗੀ ਜੀਵਾਂ, ਬੁੱਧ ਬਹੁਤ ਮਲਨ ਹੈ, ਆਪ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਬੁੱਧ ਨੂੰ ਸਵੱਛ ਕਰੋ, ਆਪ ਦੀ ਹਸਮ ਮਨਸ਼ਾ ਥੋੜ੍ਹਾ ਤਿਆਰ ਹੋ ਜਾਵੇ। ਗਰੀਬਾਂ ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ ਹੈ। ਇਤਿਹਾਸ ਨਿਮਰਤਾ ਦੇ ਬਚਨ ਕਹਿ ਕੇ ਸਤ ਬਚਨ ਅੱਗੇ ਚਲੇ ਗਏ। ਅੱਗੇ ਰਾਮਾ ਜੀ ਆਉਂਦੇ ਹਨ, ਚਰਣੀ ਸ਼ੀਸ਼ ਨੂੰ ਆਉਂਦੇ ਹਨ, ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਾ ਥੜਾ ਅੱਛਾ ਨਹੀਂ ਬਣਿਆ, ਜਿਹਾ ਜਿਹਾ ਕਿਹਾ ਸੀ ਤੈਨੂੰ ਉਹ ਜਿਹਾ ਨਹੀਂ ਬਣਿਆ, ਇਸ ਨੂੰ ਗਿਰਾ ਦੇ। ਕੱਲ੍ਹ ਨੂੰ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਤਿਆਰ ਕਰਕੇ ਰੱਖੀ। ਰਾਮਾ ਜੀ ਕਹਿਣ ਲੱਗੇ, ਗਰੀਬ ਨਿਵਾਜ, ਪਹਿਲੇ ਦਿਨ ਵੀ ਜਿਹਾ ਜਿਹਾ ਆਪਣੇ ਕਿਹਾ ਸੀ ਉਵੇਂ ਬਣਿਆ, ਕੱਲ੍ਹ ਵੀ ਜਿਵੇਂ ਕਿਹਾ ਉਸਦੇ ਮੁਤਾਬਕ ਹੀ ਬਣਾਇਆ ਗਿਆ। ਅੱਛਾ ਜੇ ਆਪ ਨੂੰ ਨਹੀਂ ਪਸੰਦ ਤਾਂ ਦੇਣਾ, ਕੱਲ੍ਹ ਨੂੰ ਫਿਰ ਬਣਾ ਦੇਣਾ। ਹਾਂ ਭਾਈ, ਠੀਕ ਨਹੀਂ। ਅੱਜ ਚੌਥਾ ਦਿਨ ਆ ਜਾਂਦਾ ਹੈ, ਉਸੀ ਤਰ੍ਹਾਂ ਫਿਰ ਸੰਗਤਾਂ ਦੇ ਸਮੇਤ ਗੁਰੂ ਅਮਰਦਾਸ ਪਹੁੰਚੇ। ਰਾਮਦਾਸ ਜੀ ਨੇ ਚਰਣੀ ਸੀ ਸੁਣਵਾਇਆ ਅਤੇ ਥੜੇ ਵੱਲ ਨਿਗਾਹ ਕੀਤੀ ਗਈ। ਹੁਕਮ ਹੋਇਆ, ਭਾਈ ਰਾਮਦਾਸ ਥੜਾ ਨਹੀਂ ਠੀਕ ਬਣਿਆ, ਇਸ ਨੂੰ ਢਾ ਦਿਓ, ਸਮਝ ਨਹੀਂ ਆਈ ਤੇਰੇ ਜਿਹਾ ਜਿਹਾ ਕਿਹਾ, ਕੱਲ੍ਹ ਨੂੰ ਇਹੋ ਜਿਹਾ ਤਿਆਰ ਕਰ। ਸਤ ਵਜਨ ਗਰੀਬ ਨਿਵਾਜ, ਕਲਯੁਗੀ ਜੀਵ ਹਾਂ, ਬਹੁਤ ਹੀ ਮਤਮਲੀਨ ਹੈ ਗਰੀਬ ਨਿਵਾਜ, ਹਜ਼ੂਰ ਦਾ ਗੂੜਾ ਆਸ਼ਾ ਸਮਝ ਨਹੀਂ ਆਉਂਦਾ, ਆਪ ਸਰਬੱਗ ਹੋ, ਸਰਬੱਗ ਦੇ ਆਸ਼ੇ ਨੂੰ ਅਲਪੱਗ ਜੀਵ ਕੈਸੇ ਸਮਝ ਸਕੇ, ਆਪ ਹੀ ਕਿਰਪਾ ਕਰੋ, ਮਿਹਰ ਕਰੋ, ਤਾਕਤ ਬਖਸ਼ ਕੇ ਗਰੀਬ ਨਿਵਾਜ ਥੜਾ ਤਿਆਰ ਕਰਵਾਓ। ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ, ਸੇਵਕ ਕੋ ਸੇਵਾ ਬਣਿਆ, ਹੁਕਮ ਬੂਝ ਪਰਮ ਪਦ ਪਾ। ਇਤਿਹਾਸ ਨਿਮਰਤਾ ਦੇ, ਬਹੁਤ ਨਿਮਰਤਾ ਦੇ ਬਚਨ ਕਹਿ ਕੇ ਚਰਨਾਂ 'ਤੇ ਵਾਰ ਵਾਰ ਨਮਸਕਾਰਾਂ ਕਰਦੇ ਹਨ, ਖਿਮਾ ਮੰਗਦੇ ਆ। ਮੈਂ ਬੜਾ ਨੁਕਸਾਨ ਕਰਦਾ ਗੁਰੂ ਘਰ ਦਾ, ਵਾਰ ਵਾਰ ਇੱਟਾਂ ਚੂਨਾ ਆਦਿ ਖਰਾਬ ਹੁੰਦਾ, ਗਰੀਬ ਨਿਵਾਜ ਖਿਮਾ ਕਰੋ। ਖੈਰ ਕਹਿ ਕੇ ਚਲੇ ਗਏ ਇਹੋ ਜਿਹੇ। ਅੱਗੇ ਰਾਮਾ ਜੀ, ਉਹਨਾਂ ਨੇ ਵੀ ਆ ਕੇ ਨਮਸਕਾਰ ਕੀਤੀ, ਥੜੇ ਵੱਲ ਨਿਗਾਹ ਮਾਰ ਕੇ ਕਹਿਣ ਲੱਗੇ, ਭਾਈ ਰਾਮਾ ਥੜਾ ਢਾ ਦੇ, ਠੀਕ ਨਹੀਂ ਬਣਿਆ, ਜਿਹਾ ਜਿਹਾ ਤੈਨੂੰ ਦੱਸਿਆ ਸੀ ਉਹ ਹਜੇ ਨਹੀਂ ਬਣ ਸਕਿਆ। ਹੁਣ ਰਾਮਾ ਜੀ ਦੇ ਅੰਦਰ ਥੋੜ੍ਹੀ ਜਿਹੀ ਹਾਂ ਆ ਗਈ, ਕਹਿਣ ਲੱਗੇ, ਮਹਾਰਾਜ ਆਪਦੀ ਉਮਰ ਜ਼ਿਆਦਾ ਹੋ ਗਈ, ਹੁਣ ਆਪ ਕਹਿ ਕੇ ਭੁੱਲ ਜਾਂਦੇ ਹੋ, ਜਿਵੇਂ ਕਿਹਾ ਸੀ ਪਹਿਲੇ ਦਿਨ ਵੀ ਉਹ ਹਜੇ ਬਣੇ ਸੀ, ਜਿਵੇਂ ਦੂਜੇ ਦਿਨ ਕਿਹਾ ਸੀ ਉਸ ਦਿਨ ਵੀ ਉਹ ਹਜੇ ਹਜ਼ੂਰ ਦੇ ਕਹੇ ਮੁਤਾਬਕ ਬਣਾਇਆ, ਹੁਣ ਵੀ, ਪਰ ਆਪ ਕਹਿ ਕੇ ਭੁੱਲ ਜਾਂਦੇ, ਬਣਾਇਆ ਤਾਂ ਉਹ ਹਜੇ ਸੀ, ਕਿਉਂਕਿ ਜਦੋਂ ਜ਼ਿਆਦਾ ਉਮਰ ਹੋ ਜਾਂਦੀ ਸੀ ਭੁੱਲਣ ਦਾ ਸੁਭਾਅ ਹੋ ਜਾਂਦਾ ਹੁਣ। ਕਿਤੇ ਆਦਿ ਬਚਨ ਕਹੇ। ਖੈਰ ਗੁਰੂ ਜੀ, ਹੁਣ ਇਹਨਾਂ ਦੋਨਾਂ ਗੱਲਾਂ 'ਤੇ ਕੀ ਗੱਲ ਪਾਈ ਜਾਂਦੀ ਹੈ? ਇੱਥੇ ਅਤਿਅੰਤ ਨਿਮਰਤਾ, ਸੇਵਕ ਨੂੰ ਤਾਂ ਸੇਵਾ ਬਣਨੀ, ਸਾਰੀ ਜ਼ਿੰਦਗੀ ਥੜੇ ਬਣਾਈ ਜਾਓ ਢਾਈ ਜਾਓ, ਸੇਵਕ ਨੇ ਤਾਂ ਸੇਵਾ ਕਰਨੀ, ਖੁਸ਼ੀ ਚਾਹੀਦੀ ਹੈ ਸਵਾਮੀ ਦੀ, ਭਾਵੇਂ ਸਾਰੀ ਜ਼ਿੰਦਗੀ ਹੀ ਕਿਰਪਾ ਕਰਾਈਆਂ, ਅਗਰ ਖੁਸ਼ੀ ਹੋ ਜਾਏ ਇਸੇ ਗੱਲ ਵਿੱਚ ਹੋਰ ਕੀ ਚਾਹੀਦਾ? ਸੋ ਇਸ ਕਰਕੇ ਸੇਵਕ ਨੇ ਤਾਂ ਗੁਰੂ ਨੂੰ, ਗੁਰੂ ਪਰਮੇਸ਼ਰ ਹੈ ਸਿੱਖ ਦਾ, ਉਸਨੇ ਗੁਰੂ ਨੂੰ ਪ੍ਰਸੰਨ ਕਰਨਾ, ਗੁਰੂ ਪ੍ਰਸੰਨ ਹੋ ਗਿਆ ਤਾਂ ਸਭ ਕੁਛ ਵਿੱਚ ਆ ਗਿਆ। ਸੋ ਉਹ ਰਾਮਾ ਜੀ ਜੀ ਹਾਂ ਆ ਗਈ ਅੰਦਰ ਵੀ, ਆਪ ਭੁੱਲ ਜਾਂਦੇ ਆ ਬਣਾਉਣ, ਮੈਂ ਠੀਕ ਹੀ ਹਾਂ, ਕਿੱਥੇ ਗਈ ਗੱਲ ਇਹਨੇ ਦੋਨਾਂ ਵਿੱਚੋਂ। ਇਸ ਕਰਕੇ ਸਿਆਣੇ ਨੇ ਸਮਝ ਲਿਆ ਵੀ ਕਿੱਥੇ ਉਹ ਸੇਵਾ ਜਿਸ ਸੇਵਾ ਦੇ ਵਿੱਚ ਹੋਂ ਆ ਗਈ, ਕਿੱਥੇ ਹੋਂ 'ਤੇ ਰਹੇ, ਅਤੇ ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਰਦਾ। ਸੋ ਇਸ ਤਰੀਕੇ ਸਿਰ ਦੋਵੇਂ ਸੇਵਾ ਕਰਦੇ ਹਨ। ਇੱਕ ਦਿਨ ਗੁਰੂ ਅਮਰਦਾਸ ਜੀ ਕਹਿਣਗੇ, ਬੇਟਾ ਬੀਬੀ ਭਾਨੀ ਨੂੰ, ਰਾਮਦਾਸ ਦੀ ਉਮਰ ਖਤਮ ਹੋ ਗਈ, ਇਹਦੀ ਉਮਰ ਖਤਮ ਹੈ, ਕੀ ਕਰੇਂਗੀ? ਅਰਜ਼ ਕੀਤੀ ਗਰੀਬ ਨਿਵਾਜ, ਸੇਵਾ ਕਰਕੇ ਭਜਨ ਕਰਕੇ ਸਮਾਂ ਬਤੀਤ ਕਰਾਂਗੇ। ਸੋ ਗੁਰੂ ਜੀ ਕਹਿਣਗੇ, ਮੈਂ ਤੇਰੀ ਸੇਵਾ 'ਤੇ ਔਰ ਰਾਮਦਾਸ ਦੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ, ਮੇਰੀ ਉਮਰ 8 ਸਾਲ ਕੁਛ ਮਹੀਨੇ ਰਹਿੰਦੀ ਹੈ, ਗੁਰਤਾ ਗੱਦੀ ਦੇ ਸਮੇਤ ਮੈਂ ਰਾਮਦਾਸ ਨੂੰ ਦਿੰਦਾ ਹਾਂ ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ। ਇਤਿਹਾਸ ਉਹਨਾਂ ਨੂੰ ਇਹ ਦਾਤ ਬਖਸ਼ ਕੇ ਆਪ ਆਪਣਾ ਪੰਜਪੂਤ ਚੋਲਾ ਤਿਆਗ ਦਿੰਦੇ ਹਨ। ਰਾਮਦਾਸ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਔਰ ਮਹਾਂਦੇਵ ਜੀ ਅਤੇ ਸ਼੍ਰੀ ਅਰਜਨ ਦੇਵ ਜੀ। ਪ੍ਰਿਥੀ ਚੰਦ ਬਹੁਤਾ ਹੁਸ਼ਿਆਰ ਸੀ, ਚੀਜ਼ਾਂ ਵਸਤਾਂ ਦਾ ਸੰਭਾਲ ਆਦਿ ਕਰਨਾ ਸੰਗਤਾਂ, ਔਰ ਮਹਾਂਦੇਵ ਅਵਧੂਤ ਬਿਰਤੀ ਵਾਲਾ ਸੀ, ਪੱਠੇ ਪੈਰ ਸਮਾਧਿਸ਼ਟ ਰਹਿ ਕੇ ਖੁਸ਼ ਸੀ। ਔਰ ਸ਼੍ਰੀ ਅਰਜਨ ਦੇਵ ਜੀ ਆਗਿਆਕਾਰੀ ਸਨ, ਆਗਿਆ ਵਿੱਚ ਖੜਨ, ਬੀਬੀ ਪਾਨੀ ਦੇ ਹੀ ਸਿੱਖਿਆ ਸੀ ਬੇਟਾ ਗੁਰੂ ਪਿਤਾ ਦੀ ਆਗਿਆ ਵਿੱਚ ਖੜਨਾ, ਆਗਿਆ ਨਹੀਂ ਭੰਗ ਕਰਨੀ, ਹਮੇਸ਼ਾ ਆਗਿਆ ਵਿੱਚ ਖੜਨਾ, 100% ਆਗਿਆ ਮੰਨਣ ਵਾਲਾ ਜਿਹੜਾ ਗੁਰੂ ਦੀ ਉਹਦੇ ਵਿੱਚ ਹੀ ਸਭ ਕੁਛ ਹੈ। ਇਸ ਕਰਕੇ ਇਹ ਪੂਰੇ ਆਗਿਆ ਵਿੱਚ ਵਿਚਰਦੇ ਸਨ। ਇਹ ਸਾਰੀਆਂ ਸੰਗਤਾਂ ਵਿੱਚ ਵਿਦਿਤ ਹੋ ਚੁੱਕਾ ਸੀ ਵੀ ਗੁਰੂ ਅਮਰਦਾਸ ਜੀ ਨੇ ਆਪਣੀ 8 ਸਾਲ ਕੁਛ ਮਹੀਨੇ ਉਮਰ ਰਾਮਦਾਸ ਜੀ ਨੂੰ ਦਿੱਤੀ ਹੈ ਅਤੇ ਇਸਦੇ ਸਮੇਤ ਗੁਰਤਾ ਗੱਦੀ ਦਿੱਤੀ, ਉਹ ਤਾਕਤਾਂ ਦਿੱਤੀਆਂ ਸਾਰੀਆਂ। ਸੋਇਓ ਪ੍ਰਿਥੀ ਚੰਦ ਨੂੰ ਵੀ ਪਤਾ ਸੀ, ਉਸ ਤੋਂ ਬਾਅਦ ਇਹ ਵੀ ਪਤਾ ਸੀ ਘਰ ਦੀ ਘਰ ਵਿੱਚ ਰਹੇ ਇਹ ਵਰਲੇ ਆ। ਸੋ ਪ੍ਰਿਥੀ ਚੰਦ ਦੇ ਚਿੱਤ ਵਿੱਚ ਖਿਆਲ ਸੀ ਵੀ ਸ਼ਾਇਦ ਮੈਂ ਵੱਡਾ ਪੁੱਤਰ ਹਾਂ, ਮੈਨੂੰ ਇਹ ਵਸਤੂ ਮਿਲ ਜਾਵੇ। ਲੇਕਿਨ ਸ਼੍ਰੀ ਅਰਜਨ ਦੇਵ ਜੀ ਦਾਸਾ ਭਾਵ ਦੇ ਵਿੱਚ ਵਿਚਰਦੇ ਸਨ, ਮੇਰਾ ਫਰਜ਼ ਹੈ ਸੇਵਾ ਕਰਨੀ, ਆਗਿਆ ਵਿੱਚ ਵਿਚਰਨਾ, ਗੁਰੂ ਨੂੰ ਸੇਵਾ ਕਰਕੇ ਪ੍ਰਸੰਨ ਕਰਨਾ। ਇੱਕ ਦਫ਼ਾ ਆਪ ਜੀ ਦਾ ਪਿਛੋਕਾ ਗੁਰੂ ਰਾਮਦਾਸ ਜੀ ਦਾ ਲਾਹੌਰ ਦਾ ਸੀ, ਤੁਹਾਡੀ ਖਾਨਦਾਨ ਵਿੱਚ ਆਪ ਜੀ ਦਾ ਭਰਾ ਸਿਹਾਰੀ ਮਲ ਤੈ ਦਾ ਲੜਕਾ ਆ ਕੇ ਅਰਜ਼ ਕਰਦਾ ਹੈ, ਮਹਾਰਾਜ ਮੇਰੇ ਲੜਕੇ ਦੀ ਸ਼ਾਦੀ ਹੈ, ਆਪ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਬਹੁਤ ਸਾਰੇ ਵਿਘਨ ਵੀ ਦੂਰ ਹੋਣ ਔਰ ਅਸੀਂ ਗ੍ਰਿਸ਼ਤੀ ਦੁਨੀਆਂ ਦੀ ਕੁਛ ਸ਼ੋਭਾ ਵੀ ਚਾਹੁੰਦੇ। ਗੁਰੂ ਰਾਮਦਾਸ ਜੀ ਨੇ ਸੋਚਿਆ ਜੇ ਅਸੀਂ ਗਏ ਸੰਗਤਾਂ ਨੇ ਬੇਅੰਤ ਇਕੱਠੇ ਹੋ ਜਾਣਾ ਹੈ, ਅੱਗੇ ਸਮਝਿਆ ਤਾਂ ਸ਼ਾਇਦ ਸੇਵਾ ਇਤਨੀ ਹੋ ਸਕੇ ਨਾ ਹੋ ਸਕੇ, ਜੋ ਚਾਹੁੰਦੇ ਸ਼ਾਇਦ ਇਹਨਾਂ ਦਾ ਖਿਆਲ ਪੂਰਾ ਨਾ ਹੋ ਸਕੇ, ਬਿਹਤਰ ਹੈ ਅਤੇ ਇਹਨਾਂ ਲੜਕਿਆਂ ਵਿੱਚੋਂ ਕਿਸੇ ਨੂੰ ਭੇਜ ਦਿੱਤਾ ਜਾਵੇ। ਉਸ ਮੌਕੇ ਸਿਹਰੀਮਲ ਜੀ, ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਸਰੋਵਰ ਦੀ ਸੇਵਾ ਕਰਨੀ, ਹੁਕਮ ਹੋਇਆ ਸੀ ਵੀ ਇਹਦੀ ਨੀਂਹ ਰਖਾ ਗਏ ਸੀ ਆਪ, ਸੰਯੋਗ ਕਰਕੇ ਆਪ ਪ੍ਰਿਥੀ ਚੰਦ ਨੂੰ ਲੈ ਜਾਓ। ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ ਬੇਟਾ ਤੇਰੇ ਤਾਏ ਦੇ ਲੜਕੇ ਦੀ ਸ਼ਾਦੀ ਹੈ, ਲਾਹੌਰ ਜਾਓ, ਜਾ ਕੇ ਜਥਾ ਯੋਗ ਜੋ ਵਿਵਹਾਰ ਕਰ ਰਿਹਾ ਕਰਨਾ, ਉਸ ਤੋਂ ਬਾਅਦ ਉੱਥੇ ਠਹਿਰ ਜਾਣਾ, ਠਹਿਰ ਕੇ ਸੰਗਤਾਂ ਨੂੰ ਸਦ ਉਦੇਸ਼ ਕਰਨਾ, ਜਦੋਂ ਬੁਲਾਇਆ ਜਾਵੇ ਫਿਰ ਆਪਨੇ ਆਉਣਾ ਹੋਏਗਾ। ਇਹ ਵਚਨ ਸੁਣ ਕੇ ਪ੍ਰਿਥੀ ਚੰਦ ਦੇ ਦਿਲ ਵਿੱਚ ਖਿਆਲ ਆਇਆ ਵੀ ਗੁਰੂ ਪਿਤਾ ਦੀ ਉਮਰ ਥੋੜ੍ਹੀ ਰਹਿੰਦੀ ਹੈ, ਕਿਤੇ ਇਸ ਮਹਾਨ ਮੈਨੂੰ ਪਰਾਂ ਤੋਰ ਕੇ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣਾ ਚਾਹੁੰਦੇ ਹੈ। ਉਹ ਦਿਲ ਵਿੱਚ ਪਹਿਲਾਂ ਹੀ ਖਿਆਲ ਚਲਾ ਗਿਆ। ਸੋ ਕਹਿਣ ਲੱਗਾ ਮਹਾਰਾਜ ਦੇਖੋ ਆਪ ਅੱਛੀ ਤਰ੍ਹਾਂ ਜਾਣਦੇ ਹੋ ਸੰਗਤਾਂ ਦਾ ਸਾਹਮਣਾ ਵਿਹਾਰ ਕਾਰ ਜਿਤਨਾ ਮੇਰੇ ਜ਼ਿੰਮੇ ਹੈ, ਇਸ ਕਰਕੇ ਮਹਾਂਦੇਵ ਨੂੰ ਅਰਜਨ ਦੇਵ ਨੂੰ ਭੇਜ ਦਿਓ, ਮੇਰੇ ਤੋਂ ਇੱਥੇ ਦਾ ਕੰਮ ਨਹੀਂ ਚੱਲਣਾ। ਗੁਰੂ ਜੀ ਸਮਝ ਗਏ, ਮਹਾਂਦੇਵ ਨੂੰ ਕਿਹਾ ਬੇਟਾ ਮਹਾਂਦੇਵ ਤੂੰ ਜਾ। ਉਹ ਕਹਿਣਾ ਮਹਾਰਾਜ ਮੇਰੀ ਦ੍ਰਿਸ਼ਟੀ ਤਾਂ ਸੰਸਾਰ ਹੀ ਨਹੀਂ ਹੈ, ਸੰਸਾਰ ਦੇ 3 ਕਾਲ ਭਾਵ ਹੈ, ਕਿਹੜਾ ਕਿਹੜਾ ਰਿਸ਼ਤੇਦਾਰ ਹੈ, ਕਿਹੜਾ ਸੰਬੰਧੀ, ਮੈਂ ਕਿਹਦਾ ਜਾ ਕੇ ਕਿਹਦੇ ਵਿਆਹ ਵਿੱਚ ਸ਼ਾਮਿਲ ਹੋਵਾਂ ਜਾ ਕੇ। ਉਹ ਸਮਾਰਿਸ਼ਟ ਅਵਸਥਾ ਵਿੱਚ ਰਹਿਣਾ ਚਾਹੁੰਦਾ ਸੀ, ਵਿਵਹਾਰਕਾਰ ਨੂੰ ਪਸੰਦ ਨਹੀਂ ਸਨ ਕਰਦੇ, ਇਸ ਕਰਕੇ ਉਹਨਾਂ ਵੱਲੋਂ ਵੀ ਅਸੀਂ ਛੋਟੇ ਸ਼੍ਰੀ ਰਾਜਨ ਦੇਵ ਜੀ ਨੂੰ ਬੁਲਾ ਕੇ ਬੇਟਾ ਲਾਹੌਰ ਜਾਓ, ਤੇਰੇ ਤਾਏ ਦੇ ਲੜਕੇ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਹੈ, ਉੱਥੇ ਜਥਾ ਜੋਗ ਜੋਸ਼ ਕਰਨਾ ਬਣਦਾ ਹੈ, ਵਿਵਹਾਰਕਾਰ ਕਰੋ, ਉਸ ਤੋਂ ਬਾਅਦ ਲਾਹੌਰ ਠਹਿਰ ਜਾਣਾ, ਸੰਗਤਾਂ ਨੂੰ ਸਦ ਉਦੇਸ਼ ਕਰਨਾ, ਜਦੋਂ ਆਪ ਨੂੰ ਬੁਲਾਇਆ ਜਾਏ ਫਿਰ ਆਉਣਾ, ਉਤਨੀ ਦੇਰ ਉੱਥੇ ਠਹਿਰ ਜਾਣਾ। ਆਗਿਆ ਵਿੱਚ ਆਗਿਆ ਸਮ ਨਹੀਂ ਸਾਹਿਬ ਸੇਵਾ। ਜਾਣ ਨੂੰ ਕਿਹੜਾ ਦਿਲ ਚਾਹੁੰਦਾ ਸੀ, ਵਿਛੜਨ ਨੂੰ ਕਿਹੜਾ ਦਿਲ ਚਾਹੁੰਦਾ ਸੀ, ਲੇਕਿਨ ਆਗਿਆ ਅੱਗੇ ਸਿਰ ਚੁਕਾਇਆ ਗਿਆ, ਸਭ ਤੋਂ ਵੱਡੀ ਸੇਵਾ ਆਗਿਆ ਹੈ। ਇਉਂ ਹੁਕਮ ਮੰਨ ਕੇ ਲਾਹੌਰ ਚਲੇ ਗਏ, ਵਿਵਾਹ ਸ਼ਾਦੀ ਵੀ ਸ਼ਾਮਿਲ ਹੋਏ, ਉਸ ਤੋਂ ਬਾਅਦ ਲਾਹੌਰੀ ਰਿਹਾਇਸ਼ ਕਰ ਲਈ, ਸੰਗਤਾਂ ਨੂੰ ਸਦ ਉਪਦੇਸ਼ ਦਿੰਦਾ 2 ਵੇਲੇ। ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ, ਪਰ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਬੁਲਾਏ ਬਿਨਾਂ ਨਹੀਂ ਆਉਣਾ, ਇਸ ਕਰਕੇ ਆ ਵੀ ਨਹੀਂ ਸਕਦੇ, ਭਾਵੇਂ ਅੰਮ੍ਰਿਤਸਰ ਵੀ ਬਹੁਤਾ ਦੂਰ ਨਹੀਂ ਸੀ ਲਾਹੌਰੋਂ, ਪਰ ਹੁਕਮ ਸੀ ਬੁਲਾਏ ਬਿਨਾਂ ਨਹੀਂ ਆਉਣਾ ਹੋਏਗਾ, ਇਸ ਕਰਕੇ ਉੱਥੇ ਠਹਿਰੇ ਰਹੇ। ਜਿਉਂ ਜਿਉਂ ਵਿਯੋਗ ਪੈਂਦਾ ਚਿੱਤ ਵਿੱਚ ਪ੍ਰੇਮ ਦੀ ਜ਼ਿਆਦਾ ਖਿੱਚ ਪੈਂਦੀ ਹੈ, ਅਖੀਰ ਚਿੱਤ ਵਿੱਚ ਸੋਚਿਆ ਵੀ ਗੁਰੂ ਅੰਤਰਯਾਮੀ ਹੈ, ਸਰਬੱਗ ਹੈ, ਸਮਰੱਥ ਹੈ, ਸਭ ਕੁਝ ਜਾਣਦੇ ਹਨ, ਫਿਰ ਵੀ ਮਾਨੁਖ ਸਰੀਰ ਧਾਰਨ ਕੀਤਾ ਹੈ, ਨਾਟਕ ਵਿੱਚ ਜਿਸਨੇ ਜਿਹਾ ਜਿਹਾ ਸਵੰਗ ਧਾਰਨ ਕੀਤਾ ਵੈਸੇ ਹੀ ਨਿਭਾਇਆ ਕਰਦਾ, ਇਸ ਕਰਕੇ ਸਾਰੇ ਕੰਮ ਜਿਹੜੇ ਹਨ ਛੁੱਟੀ ਨਾਲ ਨਹੀਂ ਕਰਿਆ ਕਰਦੇ, ਬਿਹਤਰ ਹੈ ਬੇਨਤੀ ਪੱਤਰ ਲਿਖ ਭੇਜੀਏ ਅਤੇ ਤਾਂ ਕਿ ਬੁਲਾ ਲੈਣ। ਇਉਂ ਇੱਕ ਦਿਨ ਆਪ ਜੀ ਨੇ ਕਾਗਜ਼ ਲਿਆ, ਕਾਗਜ਼ ਦੇ ਉੱਪਰ 1 ਓਂਕਾਰ ਸਤਿਗੁਰ ਪ੍ਰਸ਼ਾਦ ਮੰਗਲੇ ਪਾ ਕੇ 1 ਨੰਬਰ ਦੇ ਕੇ ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਇਉਂ ਜ਼ਾਹਰ ਕਰਦੇ ਹਨ, ਇਹ ਪੱਤਰਿਕਾ ਗੁਰੂ ਰਾਮਦਾਸ ਜੀ ਨੂੰ ਇਉਂ ਲਿਖਦੇ ਹਨ।
ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ,
ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਦਿਲ ਪੁਕਰੇ ਚਾਤ੍ਰਿਕ ਕੀ ਨਿਆਈ, ਤਿਰਖਾਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਖੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਇਹ ਅੱਖਰ ਕਾਗਜ਼ ਦੇ ਉੱਪਰ ਲਿਖੇ ਇਹ ਪੱਤਰਿਕਾ ਇੱਕ ਸਿੱਖ ਨੂੰ ਬੁਲਾ ਕੇ ਉਸਦੇ ਹੱਥ ਫੜਾਈ, ਜਾਓ ਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਇਹ ਪੱਤਰਿਕਾ ਭੇਟ ਕਰੋ, ਜੋ ਹੁਕਮ ਹੋਵੇ ਮੈਨੂੰ ਆ ਕੇ ਦੱਸੋ। ਉਹਨਾਂ ਦਿਨਾਂ ਵਿੱਚ ਗੁਰੂ ਜੀ ਗੋਬਿੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਸਨ। ਥੋੜ੍ਹੀ ਜਿਹੀ ਸੰਗਤ ਰਹਿੰਦੀ ਸੀ, ਕੁਛ ਛੱਪੜੀਆਂ ਸੀ, ਅਜੇ ਸੇਵਾ ਸ਼ੁਰੂ ਸੀ। ਕਦੇ ਗੋਬਿੰਦਵਾਲ ਕਦੇ ਇੱਥੇ ਆ ਜਾਇਆ ਕਰਦੇ ਸਨ। ਸਵਯੋਂ ਸਿੱਖ ਇਹ ਪੱਤਰਿਕਾ ਲੈ ਕੇ ਲਾਹੌਰੋਂ ਪੈਦਲ ਹੀ ਇੱਧਰ ਨੂੰ ਤੁਰ ਪੈਂਦਾ ਹੈ। ਜਦੋਂ ਉੱਥੇ ਪਹੁੰਚਿਆ ਅੱਗੇ ਕੀ ਦੇਖਿਆ, ਪ੍ਰਿਥੀ ਚੰਦ ਜੀ ਸੇਵਾ ਕਰ ਰਹੇ ਹਨ ਔਰ ਸੰਗਤਾਂ ਤੋਂ ਕਰਵਾ ਰਹੇ। ਗੁਰੂ ਕਾ ਪੁੱਤਰ ਜਾਣ ਕੇ ਜੋ ਦਿਸੇ ਗੁਰਸਿੱਖੜਾ ਸਿਮਰੇ ਮਿਲਾਗੋਂ ਪਾਇਆ ਜੀ, ਸੋ ਆ ਕੇ ਨਮਸਕਾਰ ਕੀਤੀ। ਸੋ ਉਹਨਾਂ ਨੇ ਪੁੱਛਿਆ, ਸੁਣਾਓ ਲਾਹੌਰੋਂ ਆਏ ਹੋ, ਕੀ ਹਾਲ ਹੈ ਅਰਜਨ ਦੇਵ ਦਾ, ਛੋਟੇ ਭਰਾ ਦਾ? ਸਿੱਖ ਨੇ ਪੱਤਰਿਕਾ ਕੱਢ ਕੇ ਫੜਾਈ, ਵੀ ਇਹ ਗੁਰੂ ਜੀ ਦੇ ਚਰਣਾਂ ਵਿੱਚ ਪੇਸ਼ ਕੀਤੀ ਹੈ, ਇਹ ਲੈ ਕੇ ਆਇਆ ਹਾਂ। ਪ੍ਰਿਥੀ ਚੰਦ ਜੀ ਨੇ ਪੱਤਰਿਕਾ ਪੜ੍ਹੀ, ਇਹ ਅੱਖਰ ਪੜ੍ਹੇ, ਪੜ੍ਹ ਕੇ ਹੈਰਾਨ ਹੋ ਗਿਆ, ਵੀ ਅਸ਼ਚਰਜ ਬਾਤ ਹੈ। ਪਹਿਲੇ ਗੁਰੂਆਂ ਵਾਂਗੂ ਬਾਣੀ ਉਚਾਰਨ ਕਰਨ ਲੱਗ ਪਿਆ, ਐਸਾ ਨਾ ਹੋਵੇ ਗੁਰੂ ਜੀ ਇਸ 'ਤੇ ਪ੍ਰਸੰਨ ਹੋ ਜਾਣ, ਇਹ ਗੁਰਤਕ ਦੀਨ ਦੇ ਮੈਂ ਨਾ ਰਹਿ ਜਾਵਾਂ। ਸੋ ਉਹਦੇ ਚਿੱਤ ਵਿੱਚ ਪ੍ਰਿਥੀ ਚੰਦ ਦੇ ਖਿਆਲ ਆਇਆ। ਸੋ ਸਿੱਖ ਨੂੰ ਲੰਗਰੋਂ ਪ੍ਰਸ਼ਾਦ ਛਕਾ ਕੇ ਵੈਸੇ ਹੀ ਕਹਿ ਦਿੱਤਾ, ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀ ਹੈ, ਅਤੇ ਉਹਨਾਂ ਦਾ ਹੁਕਮ ਹੈ ਅਜੇ ਠਹਿਰਾ ਉੱਥੇ, ਜਦੋਂ ਹੁਕਮ ਆਏਗਾ ਫਿਰ ਆਉਣਾ। ਸਿੱਖ ਨੇ ਆ ਕੇ ਹੀ ਸ਼੍ਰੀ ਅਰਜਨ ਦੇਵ ਜੀ ਨੂੰ ਜੋ ਪ੍ਰਿਥੀ ਚੰਦ ਨੇ ਕਿਹਾ ਬਚਨ ਕਹਿ ਦਿੱਤੇ। ਖੈਰ ਕੁਛ ਦੇਰ ਹੋਰ ਉਡੀਕਿਆ, ਕੋਈ ਹੁਕਮਨਾਮਾ ਨਹੀਂ ਆਇਆ। ਸੋ ਬਰਸਾਤ ਦਾ ਮੌਸਮ ਵੀ ਆ ਗਿਆ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ, 12 ਮਹੀਨੇ ਹੁੰਦੇ ਹਨ, ਦੋ ਦੋ ਮਹੀਨੇ ਦੀ ਇੱਕ ਰੁੱਤ ਮੰਨੀ ਹੈ। ਸਾਉਣ ਭਾਦੋਂ ਦੇ ਮਹੀਨੇ ਨੂੰ ਚੁਮਾਸਾ ਜਾਂ ਬਰਸਾਤ ਦੀ ਰੁੱਤ ਕਹਿੰਦੇ ਹਨ। ਇਸ ਰੁੱਤ ਦੇ ਵਿੱਚ ਬਹੁਤ ਸਾਰੇ ਬੱਦਲ ਬੱਦਲ ਹੁੰਦੇ ਹੈ, ਬਾਰਿਸ਼ਾਂ ਪੈਂਦੀਆਂ ਹਨ। ਸੋ ਇਸ ਮੌਸਮ ਦੇ ਵਿੱਚ ਬ੍ਰਹਿ ਪੁਰਸ਼ ਨੂੰ ਬਹੁਤ ਖੇਦ ਹੋਇਆ ਕਰੋ ਉਹਦੇ ਚਿੱਤ ਨੂੰ। ਖੈਰ ਕੁਛ ਦਿਨ ਉਡੀਕ ਕੇ ਵੀ ਅਜੇ ਹੁਕਮਨਾਮਾ ਨਹੀਂ ਆਇਆ, ਫਿਰ ਕਾਗਜ਼ ਲੈਂਦੇ ਹਨ, ਦੋਵਾਂ ਨੂੰ ਉਸਦੇ ਉੱਪਰ अपने मन की अवस्था उस कागज के उपर यूं अखरों द्वारा जाहिर करते हैं।
तेरा मुखड़ा सुहावा सच्चे पातशाह सहज तुम तेरी बाणी है। मुखड़ा सुहावा सच्चे पातशाह सहज तुम तेरी बाणी है।
पत्रका सी तेरा मुख सुहावा जीव सहज धुन बाणी चिर हवा देखे सारिंग पाणी तन स्वदेश जहां तू वसिया मेरे साजन मीत मुरारे जियो हों खोली जी हों खोल घुमाई गुरु साजन मीत मुरारे जियो। ये अखर लिख के तेरे पत्रका उसी सिख नूं जो पहले लेके गया सी बुलाया तो उसने कहा ਇਹ ਪੱਤਰਿਕਾ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਭੇਟ ਕਰੋ ਜੋ ਹੁਕਮਨਾਮ ਹੋਵੇ ਮੈਨੂੰ ਆ ਕੇ ਦੱਸੋ। ਫਿਰ ਸਿੱਖ ਜਾਂਦਾ ਉਸੀ ਤਰ੍ਹਾਂ ਪ੍ਰਿਥੀ ਚੰਦ ਜੀ ਫਿਰ ਮਿਲ ਜਾਂਦੇ ਹਨ ਦੂਜੀ ਪੱਤਰਿਕਾ ਲੈ ਕੇ ਫਿਰ ਭਰੀ ਫਿਰ ਹੋਰ ਜ਼ਿਆਦਾ ਸ਼ੱਕ ਪੈਦਾ ਹੋ ਗਿਆ ਪ੍ਰਿਥੀ ਚੰਦ ਨੂੰ ਵੀ ਇਹ ਤਾਂ ਪਹਿਲੇ ਗੁਰੂਆਂ ਨੂੰ ਬਾਣੀ ਉਚਾਰਨ ਕਰਨ ਲੱਗ ਪਿਆ ਜ਼ਰੂਰ ਇਸ 'ਤੇ ਪ੍ਰਸੰਨ ਹੋ ਜਾਣਗੇ ਗੁਰੂ ਜੀ। ਸਿੱਖ ਨੂੰ ਲੰਗਰ ਪ੍ਰਸ਼ਾਦ ਛਕਾ ਕੇ ਵਾਪਸ ਕਰ ਦਿੱਤਾ ਅਤੇ ਲਫ਼ਜ਼ ਕਹਿ ਦਿੱਤੇ ਕਹਿ ਦਿਓ ਅਰਜਨ ਦੇਵ ਨੂੰ ਅਜੇ ਉੱਥੇ ਠਹਿਰੇ ਹੁਕਮਨਾਮਾ ਆਉਣ ਤੱਕ ਇੱਧਰ ਨਾ ਆਉਣ। ਖੈਰ ਸਿੱਖ ਨੇ ਜਾ ਕੇ ਲਫ਼ਜ਼ ਕਹਿ ਦਿੱਤੇ ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਨਾ ਪਹਿਲੀ ਨਾ ਇਹ ਦੋਵੇਂ ਪੇਸ਼ ਨਹੀਂ ਕੀਤੀਆਂ। ਕੁਛ ਦਿਨ ਗੁਜ਼ਰੇ ਬਰਸਾਤ ਦਾ ਮੌਸਮ ਇਸ ਮੌਸਮ ਦੇ ਵਿੱਚ ਸਾਵਣ ਸਰਤ ਮਨਾ ਖਨਵਰ ਸਿਰ ਉੱਤੇ ਆਏ मैं मन तन शौ पावे फिर परदेश सधाए फिर घर नहीं आवे मरिए हावे दामन चमक डराए हर बिन नींद भूख को कैसी का पर तन सुखाए इत्यादि यही जी अवस्था गृह पुरुष के चित विच ये निशानियां कर जाए। एक मुसलमान फकीर अपने मुरीद नूं कहिंदा है बेटा आशकां दा नव निशानी है पिशद रंग जरदो आह सरदो चश्म तर कम खुरदनो कम गुफ्तनो ख्वाबिश आराम इंतजारी बेकरारी दस्त सर। वो फकीर अपने मुरीद नूं कहिंदा बेटा जो गृही पुरशन प्रभु खुदा दे उन्हां दे चित विच ये नौ निशानियां कट जाया कर दियां आशकां रा नव निशानी ऐ पिशर रंग जरदो आह सरदो चश्म तर रंग पीला पै जाना चेहरे का आह सरदो ठंडिया हाँ आनियाँ चश्मे तर अखा च पानी भरया रहना कम खुरदनो कम गुफ्तनो ख्वाबिश हराम नींद कट जानी भुख कट जानी बोल चाल भी कट जानी छे गल्लां इंतजारी बेकरारी दसते सर उदीक रहनी चित विच बेकरार रहना चित ने और अपना हथ सिर ते रख के बैठे रहना यह नौ निशानियां हैं प्रभु खुदा दे वियोग दे जड़े प्रेमी हैं उन्हां दे चित विच कट जांदियां हैं। कदे कबीर जी ने एक थां दस्सिया ने देहो पयंगम मन वसै मन त न माने कोई राम वियोगी ना जीए जीए तो बौरा हो या तो रब का वियोगी जीवदा नहीं जे जीवद तो बौला हों कमला हो जाता दुनिया वालों
ना जीवे कोई राम दा वियोगी
ਭੇਦ ਮੰਨਿਆ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰ ਪਰਮੇਸ਼ੁਰ ਏਕੋ ਜਾਣ ਜੋ ਤਿਸ ਪਾਵੇ ਸੋ ਪ੍ਰਵਾਨ ਇਉਂ ਸ਼੍ਰੀ ਅਰਜਨ ਦੇਵ ਜੀ ਦੇ ਚਿੱਤ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਯੋਗ ਕਈ ਮਹੀਨੇ ਹੋ ਗਏ ਦੀਦਾਰ ਕੀਤੇ ਹਾਂ ਦੋ ਪੱਤਰਕਾਰ ਭਾਵੇਂ ਨਹੀਂ ਪਤਾ ਵੀ ਪ੍ਰਿਥੀ ਚੰਦ ਨੇ ਉਹਨਾਂ ਨੂੰ ਲੁਕੋ ਛੱਡਿਆ ਹੋਇਆ ਹੈ ਪਰ ਚਿੱਤ ਵਿੱਚ ਖਿਆਲ ਹੈ ਵੀ ਪਤਾ ਨਹੀਂ ਕੀ ਕਾਰਨ ਹੈ ਸ਼ਾਇਦ ਮੇਰੇ ਤੋਂ ਕੁਛ ਨਾਰਾਜ਼ਗੀ ਹੈ ਕਿਉਂ ਨਹੀਂ ਬੁਲਾਇਆ ਸੋ ਖੈਰ ਮੌਸਮ ਬਰਸਾਤ ਦਾ ਮੀਂਹ ਪੈਂਦੇ ਹਨ ਕਦੇ ਕਦੇ ਬੰਦ ਹੋ ਜਾਂਦੇ ਹਨ ਆਸਮਾਨ ਦੇ ਵਿੱਚ ਕਾਲੀਆਂ ਘਟਾਂ ਫਿਰਦੀਆਂ ਹਨ, ਬਿਜਲੀ ਲਸ਼ਕਦੀ ਹੈ, ਬੱਦਲਾਂ ਦੀ ਗੜਗੜ ਪੈਂਦੀ ਹੈ। ਇਹੋ ਜਿਹੀ ਅਵਸਥਾ ਦੇ ਵਿੱਚ ਗਰੀਬ ਪੁਰਸ਼ ਦੇ ਮਨ ਨੂੰ ਬੜਾ ਖੇਦ ਹੁੰਦਾ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਚਿਹਰਾ ਪੀਲਾ ਪੈ ਗਿਆ, ਅੱਖਾਂ ਤਰ ਰਹਿੰਦੀਆਂ ਹਨ, ਭੁੱਖ ਘੱਟ ਗਈ, ਨੀਂਦ ਘੱਟ ਗਈ, ਉਹ ਸਾਰੀਆਂ ਨੂੰ ਨਿਸ਼ਾਨੀਆਂ ਆਪ ਜੀ ਘੱਟ ਗਈਆਂ। ਅੱਜ ਰਾਤ ਨੂੰ ਜਦੋਂ ਬਿਲਕੁਲ ਨੀਂਦ ਨਹੀਂ ਪਈ, ਆਪ ਜੀ ਨੇ ਉਸੇ ਵਕਤ ਉੱਠ ਕੇ ਕਾਗਜ਼ ਲਿਆ, ਕਾਗਜ਼ ਦੇ ਉੱਪਰ 3 ਨੰਬਰ ਦਿੱਤਾ। ਉਸ ਕਾਗਜ਼ ਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਹਨਾਂ ਅੱਖਰਾਂ ਦੁਆਰਾ ਇਉਂ ਪ੍ਰਗਟ ਕਰਨਾ ਸ਼ੁਰੂ ਕੀਤਾ।
ਇੱਕ ਖੜੀ ਨਾ ਮਿਲਦੇ ਜੀ ਕਲਯੁਗ ਹੁੰਦਾ, ਕਲਯੁਗ ਹੁੰਦਾ, ਖੜੀ ਨਾ ਮਿਲਦੇ ਕਲਯੁਗ ਹੁੰਦਾ, ਕਲਯੁਗ ਹੁੰਦਾ।
ਕਲਯੁਗ ਹੋਤਾ, ਹੁਣ ਕਦ ਮਿਲੇ ਪੈ ਤੁਰ ਭਗਵੰਤਾ, ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਇਸੀ ਅਵਸਥਾ ਨੂੰ
ਮੋਏ ਰਹਿਣ ਨਾ ਵਿਹਾਵੇ ਨਾ ਆਵੇ ਨੀਂਦ ਨਾ ਆਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ।
ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ। ਹੋਂ ਖੋਲੀ ਜੀ ਹੋਂ ਖੋਲ ਖੁਮਾਈ, ਇਸ ਸੱਚੇ ਗੁਰਦਰਬਾਰੇ ਜੀਉ। ਇਹ ਅੱਖਰ ਕਾਗਜ਼ ਦੇ ਉੱਪਰ ਲਿਖ ਕੇ ਤੁਸੀਂ ਸਿੱਖ ਨੂੰ ਫਿਰ ਬੁਲਾਇਆ, ਅਤੇ ਹੁਣ ਖਾਸ ਤਾਕੀਦ ਕੀਤੀ, ਕਿਉਂਕਿ ਸ਼ੱਕ ਪੈ ਗਿਆ ਕਿ ਦੋ ਪੱਤਰਕਾਰ ਪ੍ਰਿਥੀ ਚੰਦ ਨੇ ਸ਼ਾਇਦ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਨਹੀਂ ਕੀਤੀਆਂ, ਇਸੀ ਕਰਕੇ ਨਹੀਂ ਬੁਲਾਇਆ। ਭਾਵੇਂ ਅੰਤਰਜਾਮੀ ਸਰਬੱਗ ਹਨ, ਫਿਰ ਵੀ ਮਾਨੁਖ ਸਰੀਰ ਧਾਰਨ ਕਰਕੇ ਮਨੁੱਖੀ ਲੀਲਾ ਕਰਦੇ। ਸਹੀਓ ਉਸ ਨੂੰ ਤਾਕੀਦ ਕੀਤੀ ਵੀ ਇਹ ਪੱਤਰਕਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਸ਼ ਕਰਨੀ, ਪ੍ਰਿਥੀ ਚੰਦ ਭਾਵੇਂ ਮੰਗੇ ਵੀ ਉਸਨੂੰ ਨਾ ਦੇਣ। ਉਸਨੂੰ ਪੱਕਾ ਕਰ ਦਿੱਤਾ। ਖੈਰ ਸਿੱਖ ਆਇਆ, ਇਸੀ ਤਰ੍ਹਾਂ ਹੌਲੀ ਹੌਲੀ ਪ੍ਰਿਥੀ ਚੰਦ ਜਿੱਥੇ ਸੇਵਾ ਕਰਾਉਂਦੇ ਸੀ ਉੱਧਰ ਗਿਆ ਹੀ ਨਹੀਂ, ਹੋਰ ਪਾਸੇ ਦੇ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਉਹ ਪੱਤਰਿਕਾ ਪੇਸ਼ ਕਰ ਦਿੱਤੀ। ਪੱਤਰਿਕਾ ਪੜ੍ਹੀ, ਉਸੀ ਵਕਤ ਹੁਕਮ ਕੀਤਾ, ਪੰਜ ਸਿੱਖ ਭਾਈ ਬੁੱਢੇ ਆਦਿਕ ਮੁਖੀ ਮੁਖੀ ਸਿੱਖਾਂ ਨੂੰ ਬੁਲਾਇਆ, ਜਾਓ ਲਾਹੌਰ। ਅਰਜਨ ਦੇਵ ਨੂੰ ਬੁਲਾ ਲਿਆ, ਸਤਿਕਾਰ ਨਾਲ ਲਾਇਆ। ਉਹ ਜਾ ਕੇ ਪਹੁੰਚੇ, ਇੱਕ ਰਾਤ ਕੱਟੀ, ਦੂਸਰੇ ਦਿਨ ਸਵੇਰੇ ਉੱਥੇ ਚਾਲੇ ਪਾ ਦਿੱਤੇ। ਇੱਧਰ ਤੀਸਰੇ ਪਹਿਰ ਸਾਹਿਬ ਗੁਰੂ ਰਾਮਦਾਸ ਜੀ ਦਾ ਰੂਹਾਨੀ ਦਰਬਾਰ ਸਜਿਆ ਸੀ, ਬਹੁਤ ਸਾਰੀ ਸੰਗਤ ਹਜ਼ੂਰੀ ਵਿੱਚ ਬੈਠੀ, ਨੇਤਰਾਂ ਕਰਕੇ ਹੀ ਉਂਦੀਦਾਰ ਕਰ ਰਹੀ ਸੀ, ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜ ਕੇ ਜਾਏ ਦੀਦਾਰ ਕਰਨੋਂ ਨਹੀਂ ਹਟਦੇ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਪ੍ਰੇਮੀ ਵਿੱਚ ਸਜੇ ਬੈਠੇ ਹਨ, ਇਉਂ ਮਾਨੋ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਇੱਥੇ ਸੁੱਖ ਸ਼ਾਂਤੀ ਸਮਾਂ ਗੁਜ਼ਰਦਾ ਹੈ। ਇਸ ਦਾ ਫਲ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਇਉਂ ਦੱਸਿਆ ਹੈ।
ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ,
ਕੋਈ ਜੀਵਨ ਹੈ। ਭਗਤਾਂ ਦੀ ਗਤੀ ਇੱਥੇ ਦਰਸਾਉਂਦੇ ਹਨ। ਅੰਤਰ ਗੁਰੂ ਅਰਾਧਣਾ, ਜੇ ਬਾ ਜਪ ਗੁਰਨੋ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨੋ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ। ਇੱਥੇ ਬੈਕੁੰਠ ਵਰਗਾ ਆਨੰਦ, ਸਤਸੰਗ ਵਿੱਚ ਹਰੀ ਜਸ ਵਿੱਚ ਬਿਰਤੀ ਲੀਨ ਕੀਤੀਆਂ, ਬੈਕੁੰਠ ਜੈਸਾ ਹੀ ਆਨੰਦ ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਈ ਬਿਰਤੀ ਟਿਕਾ, ਬੈਕੁੰਠ ਜੈਸਾ ਹੀ ਸ਼ਾਂਤ ਰਸ ਭਜਨ ਆਨੰਦ ਹੈ। ਸਵਈਓ ਬੇਅੰਤ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠੀ, ਮਨ ਦੂਸਰਾ ਬੈਕੁੰਠੀ ਹੈ ਦੁਨੀਆ ਵਿੱਚ ਹੈ। ਹੁਣ ਸ਼੍ਰੀ ਅਰਜਨ ਦੇਵ ਜੀ ਨੂੰ ਹੋਰ ਬਹੁਤ ਸਾਰੀ ਸਿੱਖ ਸੰਗਤ ਹੈ ਲਾਹੌਰ ਦੀ, ਕਈ ਬੁੱਢਾ ਆਦਮੁਖੀ ਮੁਖੀ ਸਿੱਖ ਉੱਥੋਂ ਚੱਲ ਕੇ ਸਵੇਰੇ ਹੁਣ ਤੀਸਰੇ ਪੈਰ ਅੰਮ੍ਰਿਤਸਰ ਆ ਪਹੁੰਚਦੇ ਹਨ। ਗੁਰੂ ਕਾ ਦਰਬਾਰ ਲੱਗੇ ਜਿੱਥੋਂ ਸ਼ੁਰੂ ਹੁੰਦਾ ਦਰਬਾਰ। ਪਹਿਲੇ ਉੱਥੇ ਆ ਕੇ ਅਸ਼ਟਾਂਗ ਦੰਡਵਤ ਕੀਤੀ ਸ਼੍ਰੀ ਅਰਜਨ ਦੇਵ ਜੀ ਨੇ, ਦੂਰਾਂ ਹੀ ਗੁਰੂ ਜੀ ਖੜਕੇ ਗਲ ਵਿੱਚ ਪੱਲਾ ਪਾ ਕੇ ਉੱਥੇ ਇੱਕ ਸ਼ਬਦ ਇਉਂ ਪੜਿਆ, ਬੋਲੇ ਭਾਈ
ਜਿੱਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਪੂਰਾ।
ਅਨਸ ਵੇਲਾ ਚਿੱਤ ਦਰਸ਼ਨ ਕਰਨਾ, ਹਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪਰਵ ਮੇਰੇ, ਮਨ ਜੀਵੈ ਹਰ ਨਾਮ ਚ ਤੇਰੇ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ, ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਇ ਨਾ ਜਾਏ ਮੇਰਾ ਪਰਵ ਵਿਨਾਸ਼ੀ, ਤੂੰ ਮਿਹਰਬਾਨ ਦਾਸ ਅਮਦੀਨਾ, ਨਾਨਕ ਸਾਹਿਬ ਹਰਪੁਰ ਲੀਨਾ।
ਜਿੱਤ ਦਰਸ਼ਨ ਕਰਨਾ ਜੀ ਧਨ ਸੁਵੇਲਾ, ਧਨ ਸੁਵੇਲਾ ਦਰਸ਼ਨ ਕਰਨਾ, ਧਨ ਸੁਵੇਲਾ ਧਨ ਸੁਵੇਲਾ।
ਪੰਡਾਲ ਸ਼ੁਰੂ ਹੁੰਦਾ ਸੀ ਉੱਥੇ ਖਲੋ ਕੇ ਸਾਰੀ ਸੰਗਤ ਨੇ ਦੂਰੋਂ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਇਹ ਸ਼ਬਦ ਉਚਾਰਨ ਕੀਤਾ, ਪੜੇ ਅੱਗੇ ਵਧੇ, ਅੱਗੇ ਆ ਕੇ ਹਜ਼ੂਰ ਦੇ ਚਰਨਾਂ ਪਾਸ ਸਾਰਿਆਂ ਨੇ ਆਪਣੀਆਂ ਭੇਟਾਂ ਵਗੈਰਾ ਰੱਖੀਆਂ, ਔਰ ਸ਼੍ਰੀ ਅਰਜਨ ਦੇਵ ਜੀ ਨੇ ਅਸ਼ਟੰਗ ਦੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਉਸ ਮੌਕੇ ਅੱਖਾਂ ਦੇ ਵਿੱਚ ਪਾਣੀ ਛਲਕਦਿਆਂ ਕੰਠ ਗਦਗਦ ਹੁੰਦਿਆਂ ਪ੍ਰਮਾਣ ਚ ਹੁੰਦਿਆਂ ਇਉਂ ਗੁਰੂ ਜੀ ਦੇ ਸਨਮੁਖ ਸ਼ਬਦ ਪੜ੍ਹਨਾ ਕੀਤਾ।
ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ, ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ। ਦੇਖ ਦੇਖ ਜੀਵਾਂ, ਦੇਖ ਦੇਖ ਜੀਵਾਂ।
दर्शन देख जीवन गुरु तेरा पूर्ण कर्म होवे प्रभु मेरा यह बिनंती सुनो प्रभु मेरे देहो नाम कर अपने चेहरे अपनी शरण राख प्रभु दाते गुरु प्रसाद किन विरले जाते सुनो बिनो प्रभु मेरे मीता चरण कमल वसे मोरे चीता नानक एक करे अरदास विसर नाही पूर्ण गुणता। तीन किस्म दे सिख दे मुरीद मुरीद सादिक मुरीद फिदाई सिख सनमुख सिख गुरमुख सिख जेड़े मर जीवड़े हैं उन्होंने गुरबाणी नाम गुरु स्वरूप तो बिना कोई चीज़ चंगी नहीं लगती उन्होंने जीवन गुरु स्वरूप दे विच लिवलीन होना नाम दे सिमरन दे विच बिरती दा लिवलीन करना और बाणी दे विच बिरती नूं लगाउणा स्वयं गुरु परमेश्वर नूं भेद मानदे हो ऐसा शब्द उच्चारण कीता। खैर गुरु रामदास जी ने अपने पास बिठाया उस लखेम पुछी उस मौके एक गल पुछी पुत्र जी हो जो पत्रिका पहुंची है उसके उपर तीन नंबर किया लिखण का की मतलब सी दोवें हथ जोड़ के प्रार्थना की श्री रजन देव जी ने गरीब नवाज आप अंतरजामी सरवग आप तो कोई चीज़ भुली नहीं हुई। ये तीसरा पत्र हजूर के चरणों में पेट किया इस पहले दो एक ते दो नंबर दे के भेजे से वो तो नहीं मिले सानू सिख नाल सी उठ के खड़ा हो गया कह गया गरीब नवाज मैं बाबे पृथ्वी चंद नूं दे गया सी दोवें उन्हें मैनू कहा कि मैं गुरु जी के चरणों में पेश कर दिते हैं हुक्म है अजय कह दो अर्जन देव उत्थी रहे लाहौर ही पृथ्वी चंद नूं बुलाओ भाई ਭਾਦੋਂ ਦੇ ਦਿਨ ਸਨ ਆਹੀ ਮਹੀਨਾ ਆਉਂਦਾ ਸੂ ਚੜ ਗਿਆ ਉਹਨਾਂ ਦਿਨਾਂ 'ਚ ਜੇ ਕੁਝ ਦਿਨ ਅੱਗੇ ਪਿੱਛੇ ਹੋ ਜਾਂਦੀਆਂ ਤਿੱਥਾਂ ਦੇ ਹਿਸਾਬ 'ਤੇ ਸਵਯੋਂ ਪਿੱਥੀ ਚੰਦ ਨੂੰ ਬੁਲਾਇਆ ਤੀਸਰਾ ਪੈਰ ਸੀ ਬਾਹਰ ਇਸ਼ਨਾਨ ਕਰਨ ਵਾਸਤੇ ਉਹਦੇ ਗੁੰਗੇ ਭੇਜਿਆ ਪਿੱਥੀ ਚੰਦ ਨੂੰ ਬੁਲਾਓ ਬਾਹਰ ਇਸ਼ਨਾਨ ਕਰਨ ਵਾਸਤੇ ਗਏ ਸੀ ਅਤੇ ਘਰ ਉਸਦੇ ਘਰੋਂ ਕਰਮ ਸੀ ਉਹਨੂੰ ਕਿਹਾ ਗੁਰੂ ਜੀ ਯਾਦ ਕਰਦੇ ਨੇ ਉਹਨੇ ਕਿਹਾ ਇਸ਼ਨਾਨ ਕਰਨ ਗਏ ਆਉਂਦੇ ਮੈਂ ਹੁਣੇ ਪ੍ਰਾਰਥਨਾ ਕਰ ਦਿਆਂਗੀ ਸਿੱਖ ਆ ਗਿਆ ਇਸ਼ਨਾਨ ਕਰਕੇ ਪਿੱਤੀ ਚੰਦ ਜੀ ਆਇਆ ਉਹਨਾਂ ਨੂੰ ਕਹਿ ਦਿੱਤਾ ਕਰਮਾਂ ਨੇ ਵੀ ਤੁਹਾਨੂੰ ਗੁਰੂ ਜੀ ਯਾਦ ਕਰ ਦਿਆ ਉਸੀ ਮੌਕੇ ਪਿੱਤੀ ਚੰਦ ਗੁਰੂ ਜੀ ਦੇ ਚਰਨਾਂ ਵਿੱਚ ਘਰੇ ਦਰਬਾਰ ਵਿੱਚ ਹਾਜ਼ਰ ਹੋਇਆ ਨਮਸਕਾਰ ਕੀਤੀ ਅੱਗੇ ਜਾ ਕੇ ਕੀ ਦੇਖਿਆ ਛੋਟੇ ਭਰਾ ਤਾਂ ਬੈਠੇ ਬਸ ਵਿੱਚ ਹੀ ਪਰਸਪਰ ਨਮਸਕਾਰ ਕੀਤੀ ਕੁਛ ਲਿਖੇ ਪਿੱਛੇ ਬੈਠ ਗਏ ਗੁਰੂ ਰਾਮਦਾਸ ਜੀ ਨੇ ਪੁੱਛਿਆ ਭਾਈ ਪਿੱਥੀ ਚੰਦ ਦੋ ਪੱਤਰਿਕਾ ਜੋ ਤੈਨੂੰ ਇਹ ਸਿੱਖ ਦੇ ਗਿਆ ਹੈ ਜਿੰਦੇ ਵੀ ਉਹ ਕਿੱਥੇ ਦਿਖਾ ਖਾਂਦਰਾ ਪਿੱਥੀ ਚੰਦ ਸਾਫ਼ ਹੀ ਮੁੱਕਰ ਜਾਂਦਾ ਕਹਿਣਗੇ ਮੈਨੂੰ ਤਾਂ ਕੋਈ ਨਹੀਂ ਦੇਗਾ ਮਾਰਾ ਹਾਲਾਂਕਿ ਜਾਣਦਾ ਹੈ ਗੁਰੂ ਅੰਤਰਜਾਮੀ ਹੈ ਸਰਵਗ ਹੈ ਹਰ ਤਰੀਕੇ ਸਿਰ ਕੱਟ ਕੱਟ ਕੇ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਣਤ ਪਰ ਜਦੋਂ ਆਪਣਾ ਮਨ ਮੈਲਾ ਹੁੰਦਾ ਇਹ ਸਾਰੀਆਂ ਗੱਲਾਂ ਭੁੱਲ ਜਾਇਆ ਕਰਦਾ ਇਨਸਾਨ ਸਵਯੋਂ ਕਹਿਣਗਾ ਮੈਨੂੰ ਤਾਂ ਕੋਈ ਨਹੀਂ ਦੇ ਗਿਆ ਸਿੱਖੜਾ ਕਹਿਣਗਾ ਮੈਂ ਤੁਹਾਨੂੰ ਇੱਕ ਫਲਾਣੇ ਥਾਂ ਦੇ ਗਿਆ ਤੁਸੀਂ ਮੈਨੂੰ ਲੰਗਰ ਪ੍ਰਸ਼ਾਦ ਛਕਾ ਕੇ ਕਿਹਾ ਅਰਜਨ ਦੇਵ ਜੀ ਨੂੰ ਕਹਿ ਦਿਉ ਉੱਥੇ ਠਹਿਰਨ ਮੈਂ ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀਆਂ ਹਨ ਪਿੱਥੀ ਚੰਦ ਕਹਿੰਦਾ ਐਵੇਂ ਝੂਠ ਬੋਲਦਾ ਸਿੱਖ ਗੁਰੂ ਜੀ ਕਹਿਣ ਲੱਗੇ ਭਾਈ ਘਬਰਾਉਣਾ ਕਿਵੇਂ ਪਿੱਥੀ ਚੰਦ ਪੱਤਰਿਕਾ ਹੀ ਹਨ ਕਾਗਜ਼ਾਂ ਦੇ ਦੋ ਟੁਕੜੇ ਹਨ ਕਿਆ ਬਾਤ ਹੈ ਉਹਦੇ ਅੱਖਰ ਹੀ ਦੇਖਣੇ ਹੋਰ ਕੁਛ ਗੱਲ ਨਹੀਂ ਮੁੱਕਰ ਗਿਆ ਅਖੀਰ ਗੁਰੂ ਜੀ ਅੰਤਰਜਾਮੀ ਸਰਬਕਸਨ ਇੱਕ ਸਿੱਖ ਨੂੰ ਕਿਹਾ ਹੌਲੀ ਦੇ ਕੇ ਜਾ ਕਰਮਾਂ ਨੂੰ ਕਹਿ ਫਲਾਣਾ ਜਾਮਾ ਇਹਦਾ ਦੇ ਦੇ ਜਿਹਦੇ ਜੇਬ ਵਿੱਚ ਪਈਆਂ ਸਨ ਉਹ ਲੈ ਆਉਂਦਾ ਇਕੱਠਾ ਕਰਕੇ ਗੁਰੂ ਜੀ ਕਹਿੰਦੇ ਦੇਖ ਤਾਂ ਤੇਰਾ ਜਾਮਾ ਨਾ ਪਿੱਥੀ ਚੰਦ ਹਾਂਜੀ ਇਹਦੇ ਜੇਬ 'ਚ ਹੱਥ ਪਾ ਨਿਕਲ ਆਈਆਂ ਕਹਿਣਗੇ ਇਹ ਦੇਖ ਇੱਕ ਤਾਂ ਦੋ ਨੰਬਰ ਦਿੱਤੇ ਹੋਏ ਕਹਿੰਦੇ ਕੀ ਨਿਸ਼ਾਨੀ ਇਹਦੀ ਵੀ ਅਰਜਨ ਦੇਵ ਦੀਆਂ ਨਾ, ਮੈਂ ਵੀ ਲਿਖ ਸਕਦਾ। ਜਦੋਂ ਇਨਸਾਨ ਦਾ ਮਨ ਮਹਿਲਾ ਹੋਵੇ, ਤੀਖਤਾ ਹੀ ਬੜੀ ਭਾਰੀ ਆ ਜਾਂਦੀ ਹੁੰਦੀ ਹੈ। ਸੋ ਇਉਂ ਕਰਕੇ ਕਹਿੰਦੇ ਮੈਂ ਵੀ ਲਿਖ ਸਕਦਾ। ਗੁਰੂ ਜੀ ਮੁਸਕਰਾਏ ਉਸਦੀ ਨਾਦਾਨੀ ਵੱਲ ਦੇਖ ਕੇ, ਕਹਿਣਗੇ ਚੰਗਾ ਭਾਈ, ਹੁਣ ਇਹਨਾਂ ਦੇ ਨਾਲ ਅਗਲਾ ਜਿਹੜਾ ਸਟੈਪ ਮਿਲਦਾ, ਅਗਲਾ ਜਿਹੜਾ ਪਦ ਮਿਲਦਾ, ਉਹ ਤੂੰ ਜੋੜ ਕੇ ਦਿਖਾ ਦੇ ਜਾ। ਜਿਤਵੀ ਤੱਕ ਬਾਹਰ ਅਨੁਭਵ ਤੋਂ ਬਿਨਾਂ ਕੈਸੇ ਐਸੀ ਗੱਲ ਹੋਵੇ। ਅਖੀਰ ਉਸ ਮੌਕੇ ਫਿਰ ਕਹਿਣ ਲੱਗੇ ਅਰਜਨ ਦੇਵ ਜੀ ਨੂੰ, ਭਾਈ ਤਿੰਨ ਪਦ ਜਿਹੜੇ ਤੁਸੀਂ ਪਹਿਲੇ ਉਚਾਰਨ ਕੀਤੇ ਹਨ, ਇਹਨਾਂ ਦੇ ਨਾਲ ਮਿਲਦਾ ਜੁਲਦਾ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕਰੋ। ਉਸ ਮੌਕੇ ਚੌਥਾ ਪਦ ਜਿਹੜਾ ਸੀ ਸਮੇਂ ਦਾ, ਇਉਂ ਉਚਾਰਨ ਕੀਤਾ ਉਹਨਾਂ ਨੇ, ਪੜ੍ਹੋ ਜ਼ਰਾ।
ਮੈਂ ਫਗਾਂ ਵਾਲਾ ਜੀ ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ, ਫਗਾਂ ਵਾਲਾ ਦਰਸ਼ਨ ਹੋ ਗਏ, ਦਰਸ਼ਨ ਹੋ ਗਏ,
ਦੇ ਨਾਲ ਮਿਲਦਾ ਭਾਗ ਹੋਆ। ਗੁਰਸੰਤ ਮਿਲਾਇਆ ਪਰ ਬੇਵਨਾਸ਼ੀ ਕਰਮੇ ਪਾਇਆ, ਸੇਵ ਕਰੀ ਪਲਚ ਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਖੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਇਹ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕੀਤਾ। ਔਰ ਮੌਕੇ ਦਾ, ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਭਾਈ ਕੀਰਤੀ ਚੰਦ, ਇਹ ਤਾਂ ਜਿਸ ਦੀ ਵਸਤੂ ਹੁੰਦੀ ਹੈ ਧਰੋਂ ਅਹੰਕਾਰ ਦੇ ਹੁਕਮ ਦੇ ਮੁਤਾਬਕ ਉਸਨੂੰ ਹੀ ਮਿਲਦੀ ਹੁੰਦੀ ਹੈ। ਤੇਰੇ ਖਿਆਲਾਤ ਗਲਤ ਸਨ, ਭਾਵੇਂ ਗੁਰੂ ਪੁੱਤਰ ਹੈ, ਪਰ ਇਉਂ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਤਾਂ ਉੱਥੇ ਨਿਵਾਸ ਕਰਦੀ ਹੈ, ਛੀਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਿਆ ਕਰਦਾ। ਜਿਹੜੇ ਹਿਰਦੇ ਬਿਲਕੁਲ ਨਿਰਛ ਅਤੇ ਬਿਲਕੁਲ ਸਾਫ਼ ਹਨ, ਉੱਥੇ ਇਹਦਾ ਨਿਵਾਸ ਹੈ। ਤੇਰੇ ਚਿੱਤ ਵਿੱਚ ਇਸ ਵਸਤੂ ਦੀ ਇੱਛਾ, ਅਰਜਨ ਦੇਵ ਦੇ ਚਿੱਤ ਵਿੱਚ ਰੰਚਕ ਮਾਤਰ ਇੱਛਾ ਹੀ ਨਹੀਂ ਹੈ। ਉਹਦਾ ਆਪਣਾ ਫਲ ਸੇਵਾ ਕਰੀ ਜਾਣੀ, ਸੇਵਕ ਕੋ ਸੇਵਾ ਬਣਿਆ, ਹੁਕਮ ਬੂਝ ਪਰਮ ਪਦ ਪਾਏ। ਸੋ ਇਸ ਕਰਕੇ ਜਿਵੇਂ ਪਹਿਲੇ ਗੁਰੂ ਨਾਨਕ ਜੀ ਤੋਂ ਲਾ ਕੇ ਇਸ ਵਸਤੂ ਗੁਰਤਾ ਗੱਦੀ ਦੀ ਦਾਤ, ਅਗਲੇ ਅਗਲੇ ਜਿਸ 'ਤੇ ਪ੍ਰਸੰਨਤਾ ਹੁੰਦੀ ਸੀ ਸੇਵਕ 'ਤੇ, ਉਸਨੂੰ ਦਿੰਦੇ ਚਲੇ ਆਏ ਪੰਜ ਪੈਸੇ ਨਰੀਅਲ ਵਗੈਰਾ ਦਰਵਾਜ ਕਰਕੇ। ਉਸੀ ਸਮੇਂ ਗੁਰੂ ਰਾਮਦਾਸ ਜੀ ਨੇ ਆਪਣੀ ਆਯੂ ਪੂਰੀ ਸਮਝ ਕੇ ਇਹ ਦਾਤ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਅੱਜ ਦਾ ਦਿਨ ਇਹ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣ ਦਾ ਹੈ। ਸੋ ਇਸ ਤਰੀਕੇ ਸਿਰ ਕਦੀ ਇਹ ਪ੍ਰਸੰਗ ਅੱਜ ਸੁਣਾਇਆ। ਆਪਣਾ ਪ੍ਰਸੰਗ ਤਾਂ ਵੈਸੇ ਹੋਰ ਚੱਲ ਰਿਹਾ ਸੀ, ਖੈਰ ਜਿੱਧਰ ਵੀ ਹੈ ਮਿੱਠਾ, ਹਰ ਪਾਸੇ ਮਿੱਠਾ ਹੀ ਹੈ। ਇਸ ਕਰਕੇ ਸੇਵਾ, ਗੁਰੂ ਘਰ ਦੇ ਵਿੱਚ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਕਤਾ ਹੈ। ਸੇਵਾ ਦੁਆਰਾ ਵੱਡੇ ਵੱਡੇ ਮੁਰਾਤਬੇ ਹਾਸਲ ਹੋਏ। ਤਦੇ ਉਹ ਫਰਮਾਉਂਦੇ ਦਾਦਾ ਬੋਲੇ, ਭਾਈ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ
ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਾਣਾਯਾਮ ਦੀ ਬਜਾਏ ਸੁਰਤ ਸ਼ਬਦ ਯਾਨੀ ਸਿਮਰਨ ਦਾ ਮਾਰਗ ਸੁਰਤ ਨੂੰ ਸਿਮਰਨ 'ਤੇ ਸਵਾਰ ਕਰਕੇ ਆਪਣੇ ਨਿੱਜ ਘਰ ਦਸਵੇਂ ਦੁਆਰ ਵਿੱਚ ਲਿਜਾਣ ਦੀਆਂ ਯੁਕਤੀਆਂ ਉੱਤੇ ਤਰੀਕੇ ਦੱਸੇ ਔਰ ਤਪੱਸਿਆ ਦੀ ਬਜਾਏ ਸੇਵਾ ਰੱਖੀ ਸੋ ਇਸ ਵਾਸਤੇ ਆਓ ਇਹਨਾਂ ਦੋਨਾਂ ਦੀ ਹੁਣ ਚੁੱਕੇ ਸਮਾਨੀ ਇਜਾਜ਼ ਦਿੰਦਾ ਇਸ ਕਰਕੇ ਗੁਰੂ ਸਤੋਤਰ ਪੜੋ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ
ਵਾਹਿਗੁਰੂ 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 ਵਾਹਿਗੁਰੂ
Thank you.